ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਇਆ ਜੀ ਦੇ ਲੜਕੇ ਸਹਾਰੀ ਮੱਲ ਜੀ ਸਤਿਗੁਰਾਂ ਜੀ ਦੇ ਹਜ਼ੂਰ ਪਹੁੰਚੇ ਕਿ ਮੇਰੇ ਪੁੱਤਰ ਦੀ ਸ਼ਾਦੀ ਹੈ, ਆਪ ਜੀ ਸ਼ਾਮਿਲ ਹੋਣਾ ਕਰੋ। ਸਤਿਗੁਰਾਂ ਜੀ ਨੇ ਕਿਹਾ ਵੀ ਅਸੀਂ ਤਾਂ ਨਹੀਂ ਜਾ ਸਕਦੇ, ਕਹਿੰਦੇ ਆਪਣੇ ਪੁੱਤਰ ਨੂੰ ਭੇਜ ਦਿਓ। ਸਤਿਗੁਰਾਂ ਜੀ ਨੇ ਆਪਣੇ ਵੱਡੇ ਪੁੱਤਰ ਕਿਰਤੀ ਚੰਦ ਨੂੰ ਪੁੱਛਿਆ, ਉਹਨੇ ਕਿਹਾ ਜੀ ਮੈਂ ਜਾ ਨਹੀਂ ਸਕਦਾ, ਮੈਨੂੰ ਵਿਆਹਾਂ 'ਚ ਜਾਣਾ ਪਸੰਦ ਨਹੀਂ ਹੈ। ਬਾਬਾ ਮਹਾਂਦੇਵ ਜੀ ਨੂੰ ਪੁੱਛਿਆ, ਉਹ ਕਹਿੰਦਾ ਜੀ ਮੈਂ ਸੰਸਾਰ ਨੂੰ ਨਾਸ਼ਵੰਤ ਸਮਝਦਾ, ਮੈਂ ਰਿਸ਼ਤਾ ਨਹੀਂ ਬਣਾਇਆ, ਇਹ ਸਾਰੇ ਸੁੱਖਾਂ ਦੇ ਮਿੱਤਰ ਨੇ, ਰਿਸ਼ਤੇਦਾਰ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੁਲਾਇਆ ਤੇ ਉਹਨਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਸਤਿਕਿਆ ਘਰੇ ਜਾ ਕੇ ਮਾਤਾ ਭਾਨੀ ਜੀ ਤੋਂ ਅਸੀਸ ਲੈਣਾ ਕੀਤੀ। ਮਾਤਾ ਜੀ ਨੇ ਸਮਝਾਇਆ, ਪੁੱਤਰ ਤੇਰਾ ਵੱਡਾ ਭਰਾ ਆਪਣਾ ਅਹੰ ਭਾਵ ਛੱਡਦਾ ਨਹੀਂ ਹੈ, ਮਹਾਂਦੇਵ ਮਸਤਾਨਾ ਹੈ, ਤੇ ਤੂੰ ਹੀ ਗੁਰੂ ਦੀ ਰਜ਼ਾ 'ਚ ਰਹਿ ਕੇ ਲਾਜ ਰੱਖਣੀ ਹੈ। ਸਤਿਗੁਰਾਂ ਜੀ ਨੇ ਕਿਹਾ ਜਾਓ ਵਿਆਹ 'ਚ ਸ਼ਾਮਿਲ ਹੋ, ਜਦੋਂ ਤੱਕ ਅਸੀਂ ਬੁਲਾਈਏ ਨਾ ਉਦੋਂ ਤੱਕ ਆਉਣਾ ਨਹੀਂ ਹੈ। ਇੱਕ ਮਹੀਨਾ ਵਿਆਹ 'ਚ, ਉਸ ਤੋਂ ਬਾਅਦ ਧਰਮਸਾਲ 'ਚ ਰਹਿ ਕੇ ਪ੍ਰਚਾਰ ਕਰਨਾ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਧਰਮਸਾਲ ਦੇ ਵਿੱਚ ਆ ਕੇ ਗੁਰੂ ਦੀਆਂ ਕਥਾ ਕਹਾਣੀਆਂ ਸੰਗਤ ਨੂੰ ਵੈਰਾਗ ਦੇ ਵਿੱਚ ਸੁਣਾਉਂਦੇ ਨੇ। ਹਰ ਵਕਤ ਖਿੱਚ ਬਣੀ ਰਹਿੰਦੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੀ। ਕਈ ਵਾਰੀ ਵਿਹਲ ਹੋ ਕੇ ਪੱਤਰਿਕਾ ਵੀ ਲਿਖਦੇ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਹੁਣ ਇੱਥੋਂ ਕਥਾ ਦੀ ਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਬਰ ਵਾਲ ਸਿੱਖ ਤੀਰਥਾ, ਆਏ ਗੁਰੂ ਕੇ ਪਾਸ।
ਸਤਿਗੁਰੂ ਰਾਮਦਾਸ ਜੀ ਮਹਾਰਾਜ, ਇਹ 2 ਸਾਲ ਦਾ ਸਮਾਂ ਜਿਹੜਾ, ਜਿੰਨਾ ਚਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਰਹੇ, ਕਦੇ ਅੰਮ੍ਰਿਤਸਰ ਵਿੱਚ ਰਹਿ ਕੇ ਪ੍ਰਚਾਰ ਕਰਦੇ ਤੇ ਕਈ ਵਾਰੀ ਸ੍ਰੀ ਗੋਇੰਦਵਾਲ ਸਾਹਿਬ ਵੀ ਆ ਜਾਂਦੇ ਨੇ। ਸੰਗਤਾਂ ਆ ਰਹੀਆਂ ਨੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਉਹਨਾਂ ਖਾਸ ਸਿੱਖਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੇ ਸ਼ੰਕਿਆਂ ਦੇ ਨਿਵਰਤੀ ਲਈ ਬੇਨਤੀ ਕੀਤੀ। ਉਹਨਾਂ ਦੇ ਵਿੱਚ ਭਾਈ ਤੀਰਥਾ, ਖੱਤਰੀ ਜਾਤੀ ਹੈ ਤੇ ਸੱਭਰਵਾਲ ਗੋਤ ਹੈ, ਆਇਆ ਸਤਿਗੁਰਾਂ ਜੀ ਦੇ ਕੋਲ।
ਨਮਸਕਾਰ ਕਰ ਬੈਠਗਾ ਤਰੇ ਸ਼੍ਰੀ ਕੀ ਆਸ।
ਨਮਸਕਾਰ ਗੁਰਦੇਵ ਕੋ ਸਤਨਾਮ, ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਸਭ ਤੋਂ ਪਹਿਲਾਂ ਆ ਕੇ ਸਤਿਗੁਰਾਂ ਜੀ ਨੂੰ ਨਮਸਕਾਰ ਕਰਨੀ, ਫਿਰ ਪਰਿਕਰਮਾ, ਫਿਰ ਗੁਪਤ ਰੂਪ ਦੇ ਵਿੱਚ ਫਤਿਹ ਬੁਲਾ ਕੇ ਸੰਗਤ ਦੇ ਵਿੱਚ ਜਿੱਥੇ ਥਾਂ ਮਿਲਦੀ ਹੈ ਉੱਥੇ ਬੈਠ ਜਾਣਾ, ਉੱਥੇ ਸੱਜ ਜਾਣਾ। ਆ ਕੇ ਭਾਈ ਤੀਰਥਾ ਸਤਿਗੁਰਾਂ ਜੀ ਦੇ ਹਜ਼ੂਰ ਬੈਠ ਗਿਆ।
ਚੋਪਈ ਸ਼੍ਰੀ ਗੁਰ ਮੈਂ ਆਇਓ ਤੁਵ ਸ਼ਰਨੀ,
ਬੇਨਤੀ ਕੀਤੀ ਹੈ ਗੁਰੂ ਰਾਮਦਾਸ ਜੀ ਮਹਾਰਾਜ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ। ਜਿਵੇਂ ਭੱਟਾ ਨੇ ਗੁਰੂ ਰਾਮਦਾਸ ਜੀ ਦੇ ਹਜ਼ੂਰ ਆ ਕੇ ਬੇਨਤੀ ਕੀਤੀ ਕਿ ਆਪ ਜੀ ਦੀ ਸ਼ਰਨ ਵਿੱਚ ਆਇਆ, ਸਾਡੀ ਲਾਜ ਰੱਖਣਾ ਕਰੋ।
ਸ਼੍ਰੇਹ ਦੇ ਜੋ ਉਪਦੇਸ਼ੋ ਕਰਨੀ,
ਕਦਲੀ ਆਇਆ ਮੈਨੂੰ ਉਪਦੇਸ਼ ਦਿਓ। ਜਿਹੜਾ ਉਪਦੇਸ਼ ਲੋਕ ਅਤੇ ਪਰਲੋਕ ਨੂੰ ਸੁਖਦਾਈ ਬਣਾਉਣ ਵਾਲਾ, ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਉ। ਘਰੋਂ ਮਨ ਬਣਾ ਕੇ ਆਉਣਾ ਸਾਧ ਸੰਗਤ ਦੇ ਵਿੱਚ ਗੁਰੂ ਦੇ ਹਜ਼ੂਰ, ਉਹ ਆ ਕੇ ਸਾਧ ਸੰਗਤ ਦੇ ਵਿੱਚ ਆਪਣਾ ਜਨਮ ਅਤੇ ਮਰਨ ਦਾ ਜਿਹੜਾ ਦੁੱਖ ਹੈ ਨਾ, ਉਹ ਮਿਟਾ ਲੈਂਦਾ। ਜਨਮ ਮਰਨ ਦਾ ਦੁੱਖ ਹੈ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ, ਜਨਮ ਮਰਨ ਦਾ ਦੁੱਖ। ਫਿਰ ਸਾਹਿਬ ਜੀ ਕਹਿੰਦੇ ਆਸ ਮਨੋਰਥ ਪੂਰਨ ਹੋਵੇ, ਜਿਹੜੀ ਆਸ ਰੱਖ ਕੇ ਆਇਆ, ਜਿਹੜਾ ਮਨ ਦਾ ਅਰਥ ਹੈ ਪੂਰਾ ਹੁੰਦਾ। ਭੇਟਤ ਗੁਰ ਦਰਸਾਇਆ ਜੀਉ, ਪਰ ਕਦੋਂ, ਜਦੋਂ ਆ ਕੇ ਉਹ ਸਤਿਗੁਰਾਂ ਜੀ ਨੂੰ ਮਿਲਦਾ। ਗੁਰੂ ਨੂੰ ਮਿਲਣ ਦੇ ਨਾਲ ਗੱਲ ਬਣਨੀ। ਹੁਣ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ? ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਕਿਆ ਕੁਝ ਤਨ ਅਤੇ ਮਨ ਨੂੰ ਮਹਿਸੂਸ ਹੋਇਆ? ਜੇ ਤਾਂ ਕੁਝ ਮਹਿਸੂਸ ਹੋਇਆ, ਫਿਰ ਤਾਂ ਆਪਾਂ ਗੁਰੂ ਨੂੰ ਮਿਲ ਲਏ, ਗੁਰੂ ਜੀ ਦਾ ਦਰਸ਼ਨ ਹੋ ਗਿਆ। ਛੋਟਾ ਜਿਹਾ ਬੱਚਾ ਮਾਂ ਨੂੰ ਵਹਿੰਦਾ ਤੇ ਮਾਂ ਬੱਚੇ ਨੂੰ ਵਹਿੰਦੀ ਹੈ। ਹੁਣ ਉਹ ਜਿਹੜਾ ਮਿਲਾਪ ਦੇ ਵਿੱਚ ਸੁੱਖ ਆ, ਉਹ ਬੱਚਾ ਜਾਣਦਾ ਜਾਂ ਮਾਂ ਜਾਣਦੀ, ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਦੁਨੀਆਂ ਦੇ ਅੰਦਰ। ਇਸ ਤਰ੍ਹਾਂ ਦਾ ਮਿਲਾਪ ਹੈ ਜਦੋਂ ਅਸੀਂ ਸਤਿਗੁਰਾਂ ਜੀ ਨੂੰ ਵੇਖਦੇ ਤੇ ਗੁਰੂ ਜੀ ਸਾਨੂੰ ਵੇਖਦੇ, ਜਦੋਂ ਆਹਮਣੇ ਸਾਹਮਣੇ ਹੁੰਦੇ, ਇਹ ਮਹਿਸੂਸ ਹੋਣਾ। ਪਰ ਜੇ ਸੱਜੇ ਖੱਬੇ ਕੁਝ ਹੋਰ ਹੀ ਵੇਖਣ ਲੱਗ ਗਏ, ਫਿਰ ਗੁਰੂ ਦਾ ਤਾਂ ਦਰਸ਼ਨ ਨਹੀਂ ਨਾ ਹੁੰਦਾ। ਸਤਿਗੁਰੂ ਜੀ ਆਇਆ, ਆਪ ਜੀ ਦੇ ਹਜ਼ੂਰ ਕਿਰਪਾ ਕਰੋ, ਜਨਮ ਮਰਨ ਦਾ ਦੁੱਖ ਹੈ ਕੱਟ ਦਿਓ, ਆਨੰਦ ਬਖਸ਼ ਦਿਓ ਜੀਵਨ ਦੇ ਵਿੱਚ।
ਰਾਵਰ ਮੁਕਤੇ ਸੁਨੇ ਜੋ ਬੈਨ,
ਆਪ ਜੀ ਦੇ ਮੁਖਾਰਵਿੰਦ ਤੋਂ ਜੋ ਵਚਨ ਸੁਣਦੇ ਆ,
ਬਿਨਸੀ ਪਾਪ ਹੋਤ ਚਿਤ ਚੈਨ,
ਉਹ ਸੁਣਨ ਦੇ ਨਾਲ ਪਾਪ ਨਾਸ ਹੋ ਜਾਂਦੇ ਆ ਤੇ ਮਨ ਨੂੰ ਸ਼ਾਂਤੀ ਮਿਲ ਜਾਂਦੀ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਮੁਖੋਂ ਅੰਮ੍ਰਿਤ ਬਚਨ ਸੁਣਾਵੇ। ਸਾਰੇ ਦੇਵਤੇ ਗੁਪਤ ਕਹੇ ਹੈ, ਪਰ ਸਤਿਗੁਰੂ ਜੀ ਪ੍ਰਤੱਖ ਨੇ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਪਰਮਾਤਮਾ ਦੀ ਪ੍ਰਤੱਖ ਮੂਰਤ ਸਤਿਗੁਰੂ ਜੀ ਜਾਰ ਨੇ, ਪ੍ਰਗਟ ਨੇ। ਭਨ ਮਥਰਾ ਕੱਚ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪਤਾ ਨੀ ਕਿਹੜੇ ਰੱਬ ਦੀ ਭਾਲ ਦੇ ਵਿੱਚ ਤੁਰੇ ਫਿਰਦੇ ਆ ਆਪਾਂ। ਬਾਣੀ ਨੇ ਤਾਂ ਕਹਿਤਾ ਵੀ ਪੋਥੀ ਪਰਮੇਸ਼ਰ ਕਾ ਥਾਨ ਹੈ। ਹੁਣ ਉਹੀ ਜਿਵੇਂ ਸਾਈ ਮਤ ਵਾਲੇ ਕਹਿੰਦੇ ਵੀ ਸੱਤਵੇਂ ਸਮਾਨ ਦੇ ਵਿੱਚ, ਕੋਈ ਸੱਤਵੇਂ ਪਤਾਲ ਚ, ਕੋਈ ਦੱਖਣ ਚ, ਕੋਈ ਪੱਛਮ ਚ ਤੁਰਿਆ ਫਿਰਦਾ, ਉਹੀ ਹਾਲ ਸਾਡਾ ਹੋਇਆ। ਪਤਾ ਨੀ ਰੱਬ ਨੂੰ ਕਿੱਥੇ ਭਾਲਦੇ ਫਿਰਦੇ। ਗੁਰੂ ਅਰਜਨ ਦੇਵ ਜੀ ਨੇ ਫੈਸਲਾ ਦੇ ਤਾ ਕਿ ਪਰਮੇਸ਼ਰ ਦੇ ਥਾਂ ਤੇ ਭਾਈ ਪੋਥੀ ਹੈ ਗੁਰੂ ਗ੍ਰੰਥ ਸਾਹਿਬ ਜੀ, ਪਰਮਾਤਮਾ ਦੇ ਥਾਂ ਤੇ। ਹੁਣ ਕਿਹੜੇ ਪਰਮਾਤਮਾ ਨੂੰ ਭਾਲਦੇ ਫਿਰਦੇ ਆ ਬਈ? ਪੋਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮਾਤਮਾ ਦੇ ਥਾਂ ਤੇ ਹੈ। ਹਰੀ ਮੰਦਰ ਰੱਬ ਦਾ ਘਰ, ਰੱਬ ਦੇ ਘਰ ਦੇ ਵਿੱਚ ਕੌਣ ਮਿਲੇਗਾ ਬਈ? ਰੱਬ ਹੀ ਮਿਲੇਗਾ ਨਾ, ਤੇ ਜਿਹਦਾ ਘਰ ਹੈ ਉੱਥੇ ਉਹ ਬੈਠਿਆ। ਤੇ ਹੁਣ ਆਪਾਂ ਕਦਨ ਪਤਾ ਨੀ ਕਿਹੜੇ ਕਿੱਥੇ ਭਾਲਦੇ ਫਿਰਦੇ ਰੱਬ ਨੂੰ, ਵੀ ਕਿਹੜਾ ਰੱਬ ਹੈ ਉਹ ਜਿਹੜਾ ਐਡਰੈਸ ਹੀ ਨਹੀਂ ਦਿੰਦਾ ਆਪਣਾ। ਸੋ ਸਤਿਗੁਰੂ ਜੀ ਪਰਮਾਤਮਾ ਦੀ ਪ੍ਰਤੱਖ ਮੂਰਤ ਹੈ, ਹੋਰ ਕੋਈ ਰੱਬ ਨਹੀਂ ਹੈ ਗੁਰਮੁਖੋ ਸਿੱਖਾਂ ਦਾ। ਜਿਹੜਾ ਸਿੱਖ ਆ ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਰੱਬ ਮੰਨਦਾ ਆਪਣਾ। ਪਰ ਜਿਹਨੂੰ ਹਾਲੇ ਤੱਕ ਇਹੀ ਸਮਝ ਨਹੀਂ ਆਈ ਵੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਨਹੀਂ ਹੈ, ਉਹ ਫਿਰ ਪਤਾ ਨਹੀਂ ਕਿਹੜੇ ਰੱਬ ਨੂੰ ਕਿੱਥੇ ਦੱਸੀ ਜਾਂਦਾ, ਨਾ ਉਹਨੂੰ ਪਤਾ ਨਾ ਉਹ ਦੱਸੇ। ਆਓ ਸਮਝੋ। ਪਾਤਸ਼ਾਹ ਆਪ ਜੀ ਦੇ ਅੰਮ੍ਰਿਤਮਈ ਬਚਨ ਪਾਪ ਕੱਟ ਦਿੰਨੇ ਆ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਮਾੜੇ ਖਿਆਲ ਜਦੋਂ ਮਿਟ ਜਾਂਦੇ ਆ, ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ।
ਤਬ ਸ਼੍ਰੀ ਰਾਮਦਾਸ ਉਪਦੇਸ਼ਾ,
ਭਾਈ ਤੀਰਥੇ ਨੇ ਆਪਣੇ ਸੰਗੀਆਂ ਦੇ ਸਮੇਤ ਬੇਨਤੀ ਕੀਤੀ। ਸੁਣ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ,
ਸੱਚ ਸਮ ਅਪਰ ਨ ਪੁੰਨ ਵਿਸ਼ੇਸ਼ਾ।
ਸਤਿਗੁਰੂ ਜੀ ਕਹਿੰਦੇ ਵੀ ਸਭ ਤੋਂ ਪਹਿਲਾਂ ਨਾ ਜੀਵਨ ਦੇ ਵਿੱਚ ਆਪਾਂ ਨੇ ਸੱਚ ਦੇ ਧਾਰਨੀ ਹੋਣਾ। ਸਭ ਤੋਂ ਔਖਾ ਪਰਚਾ ਤਾਂ ਪਹਿਲਾਂ ਹੀ ਹੈ ਵੀ ਸੱਚ ਬੋਲਣਾ, ਸੱਚ ਵੇਖਣਾ ਤੇ ਸੱਚ ਹੀ ਸੁਣਨਾ। ਜੋ ਆਪਾਂ ਸੁਣਦੇ ਹਾਂ, ਜੋ ਆਪਾਂ ਬੋਲਦੇ ਹਾਂ, ਜੋ ਆਪਾਂ ਵੇਖਦੇ ਹਾਂ, ਉਹਦਾ ਅਸਰ ਹੁੰਦਾ ਮਾਇੰਡ ਤੇ, ਕਿਉਂਕਿ ਕੰਨ ਬਹੁਤ ਨੇੜੇ ਨੇ, ਜਵਾਨ ਬਹੁਤ ਨੇੜੇ ਹੈ। ਅਟੈਕ ਹੋ ਜਾਵੇ, ਜਵਾਨ ਜਵਾਬ ਦੇ ਜਾਂਦੀ ਹੈ, ਬੰਦਾ ਬੋਲ ਨਹੀਂ ਸਕਦਾ, ਬ੍ਰੇਨ ਅਟੈਕ ਬਹੁਤ ਨੇੜੇ ਹੈ। ਫਿਰ ਹਾਰਟ ਅਟੈਕ ਹੋ ਜਾਏ ਤੇ ਨਾਲ ਦੀ ਨਾਲ ਦਵਾਈ ਜਵਾਨ ਦੇ ਥੱਲੇ ਰੱਖਦੇ ਆ ਡਾਕਟਰ, ਸਿੱਧਾ ਸੰਬੰਧ ਹੈ ਦਿਮਾਗ ਦੇ ਨਾਲ। ਤੋ ਹੁਣ ਜਵਾਨ ਦੇ ਨਾਲ ਪਹਿਲਾਂ ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਬਸ ਇੱਥੋਂ ਧਰਮ ਦੀ ਸ਼ੁਰੂਆਤ ਹੁੰਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਇੱਕ ਓੰਕਾਰ ਤੋਂ ਬਾਅਦ ਜਿਹੜਾ ਸ਼ਬਦ ਵਰਤਦੇ ਆ ਨਾ, ਉਹ ਸਤ ਨਾਮ ਹੈ। ਗੱਜ ਕੇ ਆਖੋ ਸਤ ਨਾਮ ਸ਼੍ਰੀ ਵਾਹਿਗੁਰੂ। ਸਤ ਨਾਮ ਸਦੀਵੀ ਹੋਂਦ ਵਾਲਾ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ, ਉਹੀ ਸਤਨਾਮ ਦੀ ਵਿਆਖਿਆ। ਤੋ ਸਤਿਗੁਰੂ ਜੀ ਕਹਿੰਦੇ ਵੀ ਸਭ ਤੋਂ ਪਹਿਲਾਂ ਜੀਵਨ ਦੇ ਵਿੱਚ ਭਾਈ ਸੱਚ ਹੈ।
ਸੱਚ ਸਰੂਪ ਪਰਮੇਸ਼ਰ ਕੇਰਾ,
ਕਿਉਂਕਿ ਇਹ ਜਿਹੜਾ ਸੱਚ ਹੈ ਇਹ ਪਰਮੇਸ਼ਰ ਦਾ ਰੂਪ ਹੈ। ਸੱਚ ਦੋ ਹੀ ਗੱਲਾਂ ਨੇ, ਇੱਕ ਕੂੜ ਹੈ, ਇੱਕ ਸੱਚ ਹੈ। ਸੰਸਾਰ ਕੂੜ ਹੈ ਤੇ ਪਰਮਾਤਮਾ ਸੱਚ ਹੈ। ਤੇ ਹੁਣ ਸਾਰੀਆਂ ਥਾਵਾਂ ਤੇ ਜਿਹੜਾ ਕੂੜ ਹੈ ਉਹ ਸੱਚ ਦੇ ਕੱਪੜੇ ਪਾਈ ਫਿਰਦਾ, ਤੇ ਅਸੀਂ ਤਾਂ ਕੱਪੜੇ ਵੇਖ ਕੇ ਫਸਦੇ ਹਾਂ ਨਾ। ਅਸੀਂ ਤਾਂ ਕੱਪੜੇ ਵੇਖਣੇ, ਵਿੱਚ ਸਾਨੂੰ ਪਤਾ ਹੀ ਨਹੀਂ ਵੀ ਕੀ ਅੰਦਰ ਕੀ ਹੈ। ਹੁਣ ਝੂਠ ਸੱਚ ਦੇ ਕੱਪੜੇ ਪਾਈ ਫਿਰਦਾ, ਤੇ ਅਸੀਂ ਤਾਂ ਹੁਣ ਝੂਠ ਨੂੰ ਹੀ ਸੱਚ ਕਹੀ ਜਾਂਦੇ ਹਾਂ, ਝੂਠ ਨੂੰ ਹੀ ਅਸੀਂ ਸੱਚ ਕਹੀ ਜਾਂਦੇ ਹਾਂ, ਜਦੋਂ ਕਿ ਸੱਚ ਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ ਹੈ। ਸੱਚ ਸਿਮਰਿਆ ਹੋਵੇ ਪ੍ਰਗਾਸ, ਜਿਹੜਾ ਚਾਨਣ ਹੈ ਨਾ, ਜੀਵਨ ਦੀ ਜਿਹੜੀ ਯੁਗਤ ਹੈ ਨਾ, ਉਹ ਸੱਚ ਸਿਮਰਨ ਦੇ ਨਾਲ ਹੀ ਹੋਣਾ। ਤਾਂ ਤੇ ਸਤਿਗੁਰੂ ਜੀ ਕਹਿੰਦੇ ਭਾਈ ਪਹਿਲਾਂ ਸੱਚ ਹੈ, ਪਰਮਾਤਮਾ ਦਾ ਰੂਪ ਜਿਹੜਾ ਹੈ ਉਹ ਸੱਚ ਹੀ ਹੈ।
ਸੱਚ ਤੇ ਪਾਏ ਸੱਚ ਬਸੇਰਾ,
ਜਦੋਂ ਸੱਚ ਬੋਲਾਂਗੇ ਫਿਰ ਸਾਜਾ ਜਿਹੜਾ ਟਿਕਾਇਆ ਨਾ ਉਹ ਸੱਚ ਦੇ ਵਿੱਚ ਹੋ ਜਾਏਗਾ। ਜੋ ਵੇਖਣਾ, ਜੋ ਸੁਣਨਾ, ਜੋ ਬੋਲਣਾ, ਉਹਦੇ ਵਿੱਚ ਹੀ ਸਾਡੀ ਸੁਰਤ ਟਿਕਣੀ ਹੈ, ਉਹਦੇ ਚ ਪੱਕੇ ਤੌਰ ਤੇ ਵਸ ਜਾਂਗੇ। ਅੰਮ੍ਰਿਤਸਰ ਦੇ ਵਿੱਚ ਇੱਕ ਸਿੱਖ ਹੈ, ਦਰਜੀ ਦਾ ਕੰਮ ਕਰਦਾ, ਉਹ ਰੋਜ਼ ਨਹੀਂ ਆਉਂਦਾ ਦਰਬਾਰ ਸਾਹਿਬ। ਸਿੱਖ ਰੋਜ਼ ਅਰਦਾਸ ਕਰਦਾ ਕਿ ਮੈਨੂੰ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ, ਗੁਰੂ ਦਾ ਦਰਸ਼ਨ ਹੋਵੇ, ਤੇ ਉਹ ਆਉਂਦਾ ਨਹੀਂ। ਦੇਸਾਂ ਵਿਦੇਸਾਂ ਤੋਂ ਦੁਨੀਆਂ ਤੁਰੀ ਆਉਂਦੀ ਗੁਰੂ ਰਾਮਦਾਸ ਜੀ ਦੇ ਘਰ ਚ, ਪਰ ਹੁਣ ਉਹ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਆਉਂਦਾ ਨੀ, ਉਹ ਕਿਉਂ ਨੀ ਆਉਂਦਾ ਰੋਜ਼? ਤੇ ਉਹਨੂੰ ਪੁੱਛੋ ਵੀ ਤੂੰ ਕਿਉਂ ਰੋਜ਼ ਨੀ ਆਉਂਦਾ ਬਾਈ? ਉਹ ਕਹਿੰਦਾ ਵੀ ਮੈਂ ਜਦੋਂ ਵੀ ਆਉਂਦਾ ਮੈਂ ਸਤਿਗੁਰਾਂ ਜੀ ਦਾ ਜਿਹੜਾ ਸ਼ਬਦ ਉਹ ਸੁਣਦਾ, ਤੇ ਜਦੋਂ ਤੱਕ ਮੈਂ ਉਹਦੇ ਉੱਤੇ ਪੂਰੀ ਤਰ੍ਹਾਂ ਅਮਲ ਨਹੀਂ ਕਰਦਾ ਮੈਂ ਦੁਬਾਰੇ ਨਹੀਂ ਆਉਂਦਾ, ਮੈਂ ਨਹੀਂ ਦੁਬਾਰੇ ਆਉਂਦਾ। ਜੋ ਗੁਰੂ ਨੇ ਮੈਨੂੰ ਕਹਿ ਤਾ ਵੀ ਆਹ ਕੰਮ ਨਹੀਂ ਕਰਨਾ, ਜਦੋਂ ਤੱਕ ਉਹ ਛੁੱਟਦਾ ਨਹੀਂ ਮੈਂ ਨਹੀਂ ਆਉਂਦਾ। ਕਹਿੰਦਾ ਸਾਰਾ ਕੁਝ ਠੀਕ ਹੁੰਦਾ ਰਿਹਾ ਪਰ ਜਦੋਂ ਆਹ ਗੱਲ ਆਈ ਨਾ ਗੁਰੂ ਰਾਮਦਾਸ ਜੀ ਦੀ ਵੀ ਸੱਚ ਬੋਲਣਾ ਕਿੱਥੇ ਕਹਿੰਦਾ ਮੈਨੂੰ ਬੜੀ ਮਿਹਨਤ ਕਰਨੀ ਪਈ ਪਰ ਇਹ ਨਹੀਂ ਹੈ ਵੀ ਨਹੀਂ ਹੁੰਦਾ ਇਹ ਵੀ ਹੋ ਗਿਆ ਕਹਿੰਦਾ ਹੁਣ ਮੈਂ ਝੂਠ ਨਹੀਂ ਬੋਲਦਾ ਕਿਤੇ ਵੀ ਨਹੀਂ ਬੋਲਦਾ ਮੇਰਾ ਸਿਰ ਲੈ ਜੇ ਪਰ ਮੈਂ ਝੂਠ ਨਹੀਂ ਬੋਲਦਾ ਇੱਥੇ ਆ ਕੇ ਦਿੱਕਤ ਆਈ ਬੜੀ ਮਿਹਨਤ ਕਰਨੀ ਪਈ ਜਦ ਤੱਕ ਸੱਚ ਨੀ ਜੀਵਨ ਦੇ ਵਿੱਚ ਹੈ ਫਿਰ ਰੱਬ ਦੇ ਨਾਲ ਸਾਂਝ ਕਿਵੇਂ ਬਣਨੀ ਗੁਰਮੁਖੋ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਸੱਚ ਨੂੰ ਜੀਵਨ ਦੇ ਵਿੱਚ ਲਿਆਓ ਸੱਚ ਪਰਮੇਸ਼ਰ ਦਾ ਰੂਪ ਹੈ ਸਭ ਤੋਂ ਵੱਡਾ ਸ੍ਰੇਸ਼ਟ ਕੰਮ ਹੈ ਸੱਚ ਬੋਲਣਾ
ਦੋਏ ਲੋਕਨ ਮੈਂ ਸੁਖ ਲੈ ਸਾਚੋ
ਜਿਹੜਾ ਇਨਸਾਨ ਸੱਚਾ ਉਹ ਦੋਵੇਂ ਲੋਕਾਂ ਦਾ ਸੁੱਖ ਪ੍ਰਾਪਤ ਕਰ ਲੈਂਦਾ ਸੱਚ ਬੋਲਣ ਵਾਲਾ ਹੁਣ ਉਹ ਕਿਹੜਾ ਸੁੱਖ ਹੈ ਬੋਲ ਕੇ ਵੇਖ ਲਓ ਸੱਚ ਬੋਲਣ ਵਾਲਾ ਬੰਦਾ ਦੁਨੀਆਂ ਦੇ ਵਿੱਚ ਸਭ ਤੋਂ ਔਖਾ ਹੁੰਦਾ ਕਿਉਂਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇੱਥੇ ਰਾਜਾ ਝੂਠਾ ਹੈ ਇੱਥੇ ਪਰਜਾ ਵੀ ਝੂਠੀ ਹੈ ਇੱਥੇ ਸਾਰਾ ਸੰਸਾਰ ਝੂਠਾ ਹੈ ਤੇ ਹੁਣ ਸੱਚ ਦਾ ਤੇ ਭਾਈ ਸੱਜੇ ਖੱਬੇ ਅੱਗੇ ਪਿੱਛੇ ਸਾਰੀਆਂ ਥਾਵਾਂ ਤੇ ਟਕਰਾ ਆ ਕੂੜ ਦੇ ਨਾਲ ਅਸੀਂ ਕਹਾਂਗਾ ਵੀ ਉਹ ਕਿਵੇਂ ਸੌਖਾ ਹੋ ਗਿਆ ਉਹ ਇਹ ਸੰਸਾਰਿਕ ਤੌਰ ਤੇ ਸੌਖਾ ਨਹੀਂ ਹੁੰਦਾ ਸੰਸਾਰਿਕ ਤੌਰ ਤੇ ਸੌਖਾ ਆਪਾਂ ਕਹਿੰਦੇ ਵੀ ਜਿਹਦੇ ਕੋਲ ਸਾਡੇ ਕੋਲ ਫੈਸਿਲਿਟੀ ਹੈ ਉਹਨੂੰ ਆਪਾਂ ਕਹਿੰਦੇ ਵੀ ਸੌਖਾ ਪਰ ਹੁਣ ਇੱਕ ਰਾਜੇ ਨੂੰ ਮਹਿਲ ਵਿੱਚ ਜਾ ਕੇ ਪੁੱਛੋ ਨਾ ਵੀ ਤੂੰ ਸੌਖਾ ਕਿੰਨਾ ਕੈ ਉਹ ਦੱਸੂਗਾ ਵੀ ਮੇਰੇ ਵਰਗਾ ਤਾਂ ਦੁਖੀ ਕੋਈ ਨਹੀਂ ਹੈ ਇਹ ਦੁਨਿਆਵੀ ਸੁੱਖਾਂ ਕਰਕੇ ਉਹ ਸੁਖੀ ਨਹੀਂ ਹੁੰਦਾ ਉਹ ਮਾਨਸਿਕ ਪੱਧਰ ਤੇ ਸੁਖੀ ਹੁੰਦਾ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦੇ ਕੋਲ ਅੰਦਰਲਾ ਸੁੱਖ ਹੁੰਦਾ ਬਾਹਰਲਾ ਸੁੱਖ ਨਹੀਂ ਕਿਉਂਕਿ ਸੱਚ ਬੋਲਣ ਵਾਲਿਆਂ ਦਾ ਜੀਵਨ ਤਾਂ ਬਹੁਤ ਥੋੜਾ ਹੁੰਦਾ ਸੱਚ ਬੋਲਣ ਵਾਲਿਆਂ ਦਾ ਜੀਵਨ ਬਹੁਤ ਲੰਮਾ ਨਹੀਂ ਹੁੰਦਾ ਪਰ ਉਹ ਜਿੰਨਾ ਕੁ ਜੀਵਨ ਜਿਉਂਦੇ ਆ ਉਹ ਆਪਣੇ ਅੰਦਰਲੇ ਸੁੱਖ ਦੇ ਵਿੱਚ ਜਿਉਂਦੇ ਆ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਹੁੰਦਾ ਉਹਨਾਂ ਨੂੰ ਪਤਾ ਵੀ ਮੇਰਾ ਕਤਲ ਹੋਣਾ ਹੈ ਮੈਨੂੰ ਫਾਂਸੀ ਤੇ ਟੰਗਿਆ ਜਾਣਾ ਪਤਾ ਹੁੰਦਾ ਉਹਨੂੰ ਪਰ ਉਹ ਜਿੰਨਾ ਦੇਰ ਜਿਉਂਦਾ ਆਨੰਦ ਦੇ ਵਿੱਚ ਤੇ ਮਰਨ ਤੱਕ ਉਹ ਆਨੰਦ ਦੇ ਵਿੱਚ ਹੀ ਰਹਿੰਦਾ ਇਹਦੇ ਨਾਲ ਕਿਸੇ ਧਰਮ ਨੂੰ ਕਿਸੇ ਮਜ਼ਹਬ ਨੂੰ ਨਹੀਂ ਜੋੜ ਕੇ ਵੇਖਣਾ ਕਿਉਂਕਿ ਸੱਚ ਤਾਂ ਸੱਚ ਹੀ ਹੁੰਦਾ ਕੋਈ ਅਪਣਾ ਲਵੇ ਇਸ ਨੂੰ ਤੇ ਉਹ ਅੰਦਰੋਂ ਸੁਖੀ ਹੁੰਦਾ ਉਹਨੂੰ ਅੰਦਰੋਂ ਕੋਈ ਡਰ ਨਹੀਂ ਹੁੰਦਾ ਸੱਚ ਬੋਲਣ ਵਾਲੇ ਨੂੰ ਤੇ ਜਿਹਨੂੰ ਇੱਥੇ ਕੋਈ ਡਰ ਨਹੀਂ ਹੈ ਅਸਲ ਦੇ ਵਿੱਚ ਸੱਚ ਬੋਲਦਾ ਉਹ ਹੈ ਜਿਹਨੂੰ ਡਰ ਨਹੀਂ ਹੈ ਜਿਹਨੂੰ ਡਰ ਹੈ ਉਹ ਤਾਂ ਸੱਚ ਬੋਲ ਹੀ ਨਹੀਂ ਸਕਦਾ ਡਰਨ ਵਾਲਾ ਬੰਦਾ ਨਹੀਂ ਕਦੇ ਸੱਚ ਬੋਲ ਸਕਦਾ ਸੱਚ ਉਹ ਬੋਲੇਗਾ ਜਿਹਨੂੰ ਡਰ ਹੈ ਨਹੀਂ ਇਸ ਕਰਕੇ ਉਹ ਮਰਨ ਤੋਂ ਡਰਦਾ ਹੀ ਨਹੀਂ ਜਿੰਨਾ ਚਿਰ ਜੀਵਨ ਜਿਉਂਦਾ ਆਨੰਦ ਦੇ ਵਿੱਚ ਜਿਉਂਦਾ ਤੇ ਸਾਹਿਬ ਜੀ ਕਹਿੰਦੇ ਉਹਦਾ ਪ੍ਰਲੋਕ ਵੀ ਫਿਰ ਆਨੰਦਮਈ ਹੁੰਦਾ ਜਿਹੜਾ ਇੱਥੇ ਸੁਖੀ ਹੈ ਉਹੀ ਅੱਗੇ ਸੁਖੀ ਹੈ ਜਿਹੜਾ ਇੱਥੇ ਦੁਖੀ ਹੈ ਅੱਗੇ ਸੁਖੀ ਕਿਵੇਂ ਹੋ ਜਾਏਗਾ ਇਸ ਕਰਕੇ ਭਾਈ ਸੰਸਾਰ ਵੱਲੋਂ ਨਹੀਂ ਉਹਨੂੰ ਕੋਈ ਸੁੱਖ ਹੁੰਦਾ ਬਈ ਉਹਦੇ ਕੋਈ ਹਾਰ ਪੈਂਦੇ ਆ ਉਹਨੂੰ ਲੋਕੀ ਲੈ ਕੇ ਜਾਂਦੇ ਬੜਾ ਇਕੱਠ ਹੁੰਦਾ ਸੱਚ ਬੋਲੋ ਸੱਚ ਬੋਲਣ ਵਾਲਾ ਬੰਦਾ ਹਮੇਸ਼ਾ ਇਕੱਲਾ ਹੁੰਦਾ ਸੱਚ ਬੋਲਣ ਵਾਲਿਆਂ ਦੇ ਨਾਲ ਕੋਈ ਭੀੜ ਨਹੀਂ ਹੋਇਆ ਕਰਦੀ ਹੈ ਇਕੱਲਾ ਉਹਨੂੰ ਹਾਰ ਨਹੀਂ ਪੈਂਦੇ ਹੋਏ ਕਿਤੇ ਉਹਦੇ ਕੋਈ ਨੇੜੇ ਨਹੀਂ ਖੜਦਾ ਉਹਨੂੰ ਪਤਾ ਵੀ ਇਹ ਮਰੂਗਾ ਮੈਨੂੰ ਵੀ ਮਰਵਾਊਗਾ ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ
ਈਸਾ ਮਸੀਹ ਦੇ 13 ਚੇਲੇ ਛੱਡ ਕੇ ਚਲੇ ਗਏ ਨਾ ਸੱਚ ਬੋਲਣ ਕਰਕੇ ਛੱਡ ਕੇ ਚਲੇ ਗਏ ਮਰਵਾਊਗਾ ਇਹ ਸਾਨੂੰ ਇਸ ਕਰਕੇ ਭਾਈ ਸੱਚ ਬੋਲਣ ਵਾਲਿਆਂ ਦੇ ਨਾਲ ਇਕੱਠ ਕੋਈ ਨਹੀਂ ਹੁੰਦਾ ਤੇ ਨਾ ਉਹਨਾਂ ਨੂੰ ਲੋੜ ਹੋਇਆ ਕਰਦੀ ਹੈ ਉਹ ਨਿਰਭੈ ਹੁੰਦੇ ਨੇ ਇਸ ਕਰਕੇ ਉਹਨੂੰ ਡਰ ਨਹੀਂ ਹੁੰਦਾ ਤੇ ਜਿਹੜਾ ਡਰਦਾ ਇੱਥੇ ਫਿਰ ਉਹ ਤਾਂ ਡਰਦਾ ਹੀ ਰਹੂਗਾ ਜਿੱਥੇ ਵੀ ਜਾਊਗਾ ਉੱਥੇ ਡਰਦਾ ਰਹੂਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵੀ ਲੋਕ ਪ੍ਰਲੋਕ ਸੰਵਾਰਨਾ ਤਾਂ ਭਾਈ ਸੱਚ ਦੇ ਧਾਰਨੀ ਹੋ ਜਾਓ
ਸੁਰ ਸਨਮਾਨੇ ਜੋ ਸੱਚ ਰਾਚੇ
ਸੱਚ ਦੇ ਵਿੱਚ ਅਭੇਦ ਹੋ ਗਏ ਉਹਨਾਂ ਦਾ ਸਾਰੇ ਸ੍ਰੇਸ਼ਟ ਮਨੁੱਖ ਸਤਿਕਾਰ ਕਰਦੇ ਹਨ
ਸੱਚ ਪੁਰਖ ਕੇ ਸਤਿਗੁਰ ਸੰਗੀ।
ਭਾਈ ਜਿਹੜਾ ਸਤ ਬੋਲਣ ਵਾਲਾ ਸਤਿਗੁਰੂ ਜੀ ਵੀ ਉਹਦੇ ਸੰਗੀ ਨੇ। ਆਪਾਂ ਕਹਿੰਦੇ ਨਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰੂ ਕਿਹਦੇ ਨਾਲ ਹੈ? ਗੁਰੂ ਰਾਮਦਾਸ ਜੀ ਕਹਿੰਦੇ ਜਿਹੜਾ ਸੱਚ ਬੋਲਦਾ, ਕਿਉਂਕਿ ਸੱਚ ਹੀ ਪਰਮਾਤਮਾ ਦਾ ਰੂਪ ਹੈ ਤੇ ਜਿਹਦੇ ਕੋਲ ਸੱਚ ਹੈ ਤੇ ਗੁਰੂ ਦੇ ਨਾਲ ਹੀ ਹੈ ਨਾ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿਤੇ ਇਹੀ ਗੱਲ ਕਹੀ ਕਿ ਤੁਸੀਂ ਸੱਚੇ ਦਾ ਸਿਮਰਨ ਕਰੋ, ਮੈਨੂੰ ਆਪਣੇ ਕੋਲ ਹੀ ਸਮਝੋ। ਬਾਬਾ ਜੀ ਨੇ ਕਿਸੇ ਨੂੰ ਫੋਟੋ ਬਣਾ ਕੇ ਨਹੀਂ ਦਿੱਤੀ ਹੈ ਵੀ ਆਹ ਫੋਟੋ ਦੇਖ ਲਿਆ ਕਰੀ, ਨਾ ਨਾ ਕਿਹਾ ਮੇਰੀ ਮੂਰਤੀ ਬਣਾ ਕੇ ਰੱਖ ਲਓ ਆਹ ਵੇਖ ਲਿਆ ਕਰੀ, ਨਾ। ਸਾਹਿਬ ਜੀ ਕਹਿੰਦੇ ਸਿਮਰਨ ਕਰੋ ਵਾਹਿਗੁਰੂ ਦਾ, ਪਰਮਾਤਮਾ ਸੱਚੇ ਦਾ, ਤੇ ਜਿਹੜਾ ਸਿਮਰਨ ਕਰਦਾ ਮੈਂ ਉਹਦੇ ਕੋਲ ਹੀ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਦੇ ਕੋਲ ਹਾਂ ਜਿਹੜਾ ਸੱਚ ਦਾ ਸਿਮਰਨ ਕਰਦਾ। ਕਿਤੇ ਨੀ ਗੁਰੂ ਬਾਬਾ ਜੀ ਨੇ ਕਿਹਾ ਹੋਰ ਤਰੀਕਾ। ਗੁਰੂ ਰਾਮਦਾਸ ਜੀ ਕਹਿੰਦੇ ਭਾਈ ਜਿਹੜਾ ਸੱਚ ਦਾ ਸਿਮਰਨ ਕਰਦਾ ਨਾ, ਸੱਚ ਦੇ ਰਸਤੇ ਤੇ ਚੱਲਦਾ, ਗੁਰੂ ਨਾਨਕ ਉਹਦੇ ਨਾਲ ਹੈ।
ਵੱਡ ਪੁਨਨ ਤੇ ਸੱਚ ਪ੍ਰਸੰਗੀ,
ਤੇ ਜਿਹੜਾ ਸਭ ਤੋਂ ਵੱਡਾ ਪੁੰਨ ਹੈ ਨਾ ਉਹ ਸੱਚ ਹੀ ਹੈ ਭਾਈ।
ਸੁਮਤ ਵਿਚਾਰ ਸੱਚ ਹੀ ਕਹੇ,
ਇਸ ਕਰਕੇ ਸਿਆਣੇ ਬੰਦੇ ਵਿਚਾਰ ਕੇ ਸੱਚ ਹੀ ਕਹਿੰਦੇ ਹਨ।
ਸੂਖਮ ਭੇਦ ਏਕ ਇਮਲਹੀ,
ਹੁਣ ਸਿੱਖਾਂ ਨੇ ਕਿਹਾ ਜੀ ਮਹਾਰਾਜ ਸੱਚ ਹੀ ਬੋਲਣਾ। ਪਾਤਸ਼ਾਹ ਜੀ ਕਹਿੰਦੇ ਬੋਲਣਾ ਭਾਈ ਸੱਚ, ਜਮਾਂ ਹੀ ਸੱਚ। ਸਤਿਗੁਰੂ ਜੀ ਕਹਿੰਦੇ ਇੱਕ ਭਾਈ ਭੇਦ ਹੈ ਇਹਦੇ ਵਿੱਚ, ਸੂਖਮ ਭੇਦ ਹੈ। ਹੁਣ ਜਿਹੜੀ ਮੋਟੀ ਗੱਲ ਹੈ ਉਹ ਤਾਂ ਹਰ ਇੱਕ ਨੂੰ ਸਮਝ ਆ ਜਾਂਦੀ, ਪਰ ਜਿਹੜੀ ਸੂਖਮ ਹੁੰਦੀ ਹੈ ਉਹ ਫਿਰ ਹਰ ਇੱਕ ਦੀ ਸਮਝ ਦੇ ਵਿੱਚ ਨਹੀਂ ਆਉਂਦੀ, ਉਹਨੂੰ ਵਾਰ ਵਾਰ ਸਮਝਣਾ ਪੈਂਦਾ। ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਇੱਕ ਭਾਈ ਸੂਖਮ ਭੇਦ ਜਾਣੋ,
ਸੱਚ ਕਹੇ ਕਿਸ ਕੋ ਹੋਏ ਬੁਰੋ।
ਜੇ ਸਾਡੇ ਸੱਚ ਕਹਿਣ ਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਉਹ ਨਹੀਂ ਕਰਨਾ, ਕਿਉਂਕਿ ਧਰਮ ਦਾ ਪਹਿਲਾ ਨਿਯਮ ਇਹ ਹੈ ਬਈ ਸਾਡੇ ਕਰਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ, ਮੇਰੇ ਕਰਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਇਹ ਧਰਮ ਦੀ ਪੌੜੀ ਹੈ, ਇਹ ਧਰਮ ਦਾ ਮਾਰਗ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੋਲਣਾ ਸੱਚ, ਪਰ ਸੱਚ ਬੋਲ ਕੇ ਬੁਰਾ ਕਿਸੇ ਦਾ ਨਹੀਂ ਕਰਨਾ, ਮਾੜਾ ਨਹੀਂ ਕਰਨਾ। ਸੱਚ ਬੋਲ ਕੇ ਬੁਰਾ ਨਾ ਕਿਸੇ ਦਾ ਹੋਵੇ।
ਕਹਾਂ ਕੂੜ ਕੈ ਸੱਚ ਪਰ ਹਰੋ,
ਉੱਥੇ ਸਾਹਿਬ ਜੀ ਕਹਿੰਦੇ ਵੀ ਉੱਥੇ ਸਾਨੂੰ ਥੋੜੀ ਸਾਈਡ ਲੈਣੀ ਪੈਣੀ ਹੈ ਕਿ ਭਾਈ ਉੱਥੇ ਜਾ ਤਾਂ ਝੂਠ ਬੋਲ ਦੋ ਕੋਈ ਗੱਲ ਨਹੀਂ, ਜਾਂ ਫਿਰ ਕੁਝ ਵੀ ਨਾ ਕਹੋ, ਚੁੱਪ ਕਰ ਜਾਓ ਕੋਈ ਗੱਲ ਨਹੀਂ, ਪਰ ਨੁਕਸਾਨ ਨਾ ਹੋਵੇ। ਇੱਥੇ ਤਿਆਗ ਦੇਣਾ ਸੱਚ,
ਇਸ ਪਰ ਇੱਕ ਪ੍ਰਸੰਗ ਸੁਣ ਲੇ ਹੋ।
ਇਹਦੇ ਲਈ ਸੰਸਾਰ ਦੇ ਵਿੱਚ ਬੜੀਆਂ ਕਥਾ ਕਹਾਣੀਆਂ ਨੇ ਜਿਹੜੀਆਂ ਇਸ ਭਾਵ ਨੂੰ ਸਪਸ਼ਟ ਕਰਦੀਆਂ ਕਿ ਭਾਈ ਸੱਚ ਇੱਥੇ ਨਾ ਬੋਲੀਏ, ਇੱਥੇ ਝੂਠ ਵੀ ਬੋਲਦੀਏ ਤਾਂ ਵੀ ਕੋਈ ਗੱਲ ਨਹੀਂ। ਉਹ ਕੀ ਹੈ ਵੀ ਕਿਸੇ ਦੀ ਜਾਨ ਨਾ ਜਾਵੇ ਭਾਈ ਸਾਡੇ ਕਰਕੇ, ਸਾਡੇ ਸੱਚ ਬੋਲਣ ਦੇ ਨਾਲ ਕਿਸੇ ਦੀ ਇੱਜ਼ਤ ਦੇ ਵਿੱਚ ਰੱਖਣਾ ਨਾ ਪੈਂਦਾ ਹੋਵੇ, ਇੱਥੇ ਛੱਡ ਦਿਓ ਕੋਈ ਗੱਲ ਨਹੀਂ। ਸਾਡੇ ਸੱਚ ਬੋਲਣ ਦੇ ਨਾਲ ਕਿਸੇ ਦਾ ਪਰਦਾ ਨਹੀਂ ਜ਼ਾਹਰ ਹੋਣਾ ਚਾਹੀਦਾ, ਜਾਨ ਜਾਵੇ ਨਾ ਕਿਸੇ ਦੀ। ਤੋ ਇੱਥੇ ਭਾਈ ਇਹਦਾ ਤਿਆਗ ਕਰ ਦਿਓ।
ਨਿਰਣੇ ਕਰ ਪੁਨ ਕਹਿਣ ਕਰੇ ਹੋ,
ਇਸ ਗੱਲ ਦਾ ਨਿਰਣਾ ਕਰਕੇ ਕਹਿਣਾ ਭਾਈ।
ਥਿਰੇ ਉਹ ਸਾਧ ਇੱਕ ਨ੍ਰਿਪ ਕੇ ਦੁਆਰੇ,
ਕਹਾਣੀ ਕੀ ਹੈ ਵੀ ਇੱਕ ਰਾਜਾ, ਰਾਜੇ ਦੇ ਕੋਲ ਔਲਾਦ ਨਹੀਂ ਹੈ, ਆਂਸ ਨਹੀਂ ਚੱਲੀ, ਫਿਰ ਕੀ ਕਹਿੰਦੇ ਸਮੇਂ ਦੇ ਮੁਤਾਬਕ ਦੱਸਣ ਵਾਲੇ ਦੱਸਦੇ ਆ ਵੀ ਭਾਈ ਤੂੰ ਆਪਣੇ ਘਰ ਚ ਮੰਦਰ ਬਣਾ ਲੈ ਤੇ ਉੱਥੇ ਪੁਜਾਰੀ ਰੱਖ ਲੈ, ਉਹ ਫਿਰ ਪਾਠ ਪੂਜਾ ਕਰੂਗਾ, ਤੂੰ ਵੀ ਉੱਥੇ ਜਾਇਆ ਕਰ, ਹੋ ਸਕਦਾ ਮਾਲਕ ਦੀ ਮਿਹਰ ਹੋ ਜੇ। ਕਿਉਂਕਿ ਮਾੜੇ ਕਰਮਾਂ ਨੂੰ ਕੱਟਣ ਦੇ ਲਈ ਚੰਗੇ ਕਰਮ ਕਰਨੇ ਪੈਂਦੇ ਨੇ, ਮਾੜੇ ਕਰਮ ਆਪਣੇ ਹੀ ਨੇ ਦਿੱਕਤ ਪਾਉਂਦੇ ਨੇ, ਚੰਗੇ ਕੰਮ ਲਓ ਮਾੜੇ ਕੱਟੇ ਜਾਣਗੇ। ਹੁਣ ਉਹਦੇ ਰਾਜੇ ਨੇ ਮੰਦਰ ਬਣਾ ਲਿਆ ਤੇ ਉਹਦੇ ਵਿੱਚ ਇੱਕ ਪੁਜਾਰੀ ਰੱਖ ਲਿਆ ਤੇ ਹੁਣ ਉੱਥੇ ਰਹਿੰਦਾ, ਉਹਦੀ ਸੇਵਾ ਉਹ ਕਰਦਾ, ਰਾਜੇ ਦੇ ਕੋਲ ਰਹਿੰਦਾ ਹੈ ਪੰਡਿਤ।
ਬੈਠੀ ਕੀਤਕ ਮਾਸ ਗੁਜਾਰੀ,
ਉੱਥੇ ਰਹਿੰਦਾ ਰਿਹਾ, ਪਾਠ ਪੂਜਾ ਕਰਦਾ ਰਿਹਾ ਤੇ ਰਾਜੇ ਦੇ ਘਰੇ ਪੁੱਤਰ ਹੋ ਗਿਆ।
ਸੋ ਨ੍ਰਿਪ ਪੁੱਤਰ ਵਿਆਹ ਕਰ ਆਇਓ,
ਬੜੀ ਖੁਸ਼ੀ ਹੈ ਪੁੱਤਰ ਵੱਡਾ ਹੋ ਗਿਆ ਤੇ ਰਾਜਾ ਨੇ ਵਿਆਹਿਆ ਉਸਨ।
ਸਰਬ ਪ੍ਰਕਾਰ ਉਛਾਹ ਵਧਾਇਓ,
ਬੜਾ ਚਾਅ ਹੁੰਦਾ ਮਾਤਾ ਪਿਤਾ ਨੂੰ ਬਈ ਜਦੋਂ ਆਪਣੇ ਪੁੱਤਰ ਦੀ ਸ਼ਾਦੀ ਕਰਦੇ ਆ। ਆ ਵੇਖਿਆ ਨਾ ਵੀ ਕਲਗੀ ਲਾਉਂਦੇ ਨੇ ਆਪਣੇ ਪੁੱਤਰ ਦੇ। ਹਰ ਇੱਕ ਮਾਂ ਪਿਓ ਨੂੰ ਇਹ ਹੁੰਦੇ ਆ ਵੀ ਮੇਰਾ ਪੁੱਤਰ ਕੋਈ ਬਾਦਸ਼ਾਹ ਤੋਂ ਘੱਟ ਥੋੜੀ ਹੈ, ਮੇਰਾ ਪੁੱਤਰ ਬਾਦਸ਼ਾਹ ਹੈ। ਬਾਦਸ਼ਾਹ ਦੀ ਤਰ੍ਹਾਂ ਮਾਂ ਪੁੱਤਰ ਵਿਆਹ ਮਾਂ ਪਿਓ ਵਿਆਹੁਣ ਜਾਂਦੇ, ਖੁਸ਼ੀ ਹੁੰਦੀ ਮਾਤਾ ਪਿਤਾ ਨੂੰ ਆਪਣੇ ਪੁੱਤਰ ਨੂੰ ਵਿਆਹੁਣ ਜਾਂਦੇ। ਸੰਸਾਰਿਕ ਖੁਸ਼ੀ ਹੈ, ਸੰਸਾਰ ਦੀ ਖੁਸ਼ੀ ਦਾ ਇੱਕ ਹਿੱਸਾ ਹੈ। ਇਸ ਤਰ੍ਹਾਂ ਉਹਨੇ ਰਾਜੇ ਨੇ ਵੀ ਭਾਈ ਆਪਣੇ ਪੁੱਤਰ ਨੂੰ ਵਿਆਹਿਆ, ਇੱਕ ਤਾਂ ਮਿਲਿਆ ਬੜੀ ਦੇਰ ਬਾਅਦ ਲੰਮੇ ਸਮੇਂ ਬਾਅਦ ਤੇ ਹੁਣ ਵਿਆਹੁਣ ਚੱਲਿਆ, ਖੁਸ਼ੀ ਬਹੁਤ ਹੈ।
ਵਿਆਹਿਆ ਪੁੱਤਰ ਨੂੰ, ਰਾਜ ਕੁਵਰ ਇੱਕ ਮੰਦਰ ਮਾਹੂ,
ਤੇ ਉੱਥੇ ਹੀ ਜਿਹੜਾ ਰਾਜ ਕੁਵਰ ਹੈ ਉਹਨੇ ਵਿਆਹ ਹੋ ਗਿਆ, ਸ਼ਾਦੀ ਹੋ ਗਈ, ਘਰ ਵਾਲੀ ਆ ਗਈ।
ਲੀਕਰ ਬਦੂ ਸੁਪਤ ਪਾਤਾ ਹੂੰ,
ਤੇ ਹੁਣ ਭਾਈ ਉਹ ਆਪਣੇ ਰਾਜ ਭਾਗ ਦੇ ਵਿੱਚ ਬਣਿਆ ਹੋਇਆ ਦਾ ਕਮਰਾ ਜਿਹੜਾ ਪੁੱਤਰ ਦੇ ਲਈ ਉੱਥੇ ਰਹਿਣ ਲੱਗ ਪਏ ਦੋਵੇਂ ਜੀ।
ਕਿਤਕ ਰਾਤ ਬੀਤੇ ਸੁਖ ਪਾਈ,
ਕੁਝ ਰਾਤ ਜਦੋਂ ਬਤੀਤ ਹੋ ਜਾਂਦੀ ਹੈ,
ਤਾਹੇ ਬਦੂ ਕੋ ਨੀਂਦ ਨ ਆਈ,
ਹੁਣ ਜਿਹੜੀ ਉਹ ਨਵੀਂ ਆਈ ਹੋਈ ਘਰ ਦੇ ਵਿੱਚ ਉਹਦੀ ਪਤਨੀ ਹੈ, ਉਹ ਹੁਣ ਸੋਚਦੀ ਨਵੇਂ ਘਰ ਦੇ ਵਿੱਚ ਆਈ ਹੈ, ਐਡਜਸਟ ਹੋਣਾ, ਬੈਠੀ ਬੈਠੀ ਸੋਚਦੀ ਆ, ਨੀਂਦ ਨੀ ਆਈ ਉਸ ਨੂੰ।
ਜਮਦਾਰ ਹੁਤੀ ਸਿਰਾਨੇ ਤਰੀ,
ਕਿਹਾ ਵੀ ਹੁਣ ਜਗਾਵਾਂ ਕਿਵੇਂ, ਵੀ ਮੈਂ ਕਿਹੜੇ ਨੂੰ ਜਾਣਦੀ ਆ, ਕਿਉਂਕਿ ਪਹਿਲਾਂ ਕਿਹੜੇ ਕੋਈ ਪਤਾ ਹੁੰਦਾ ਸੀ ਕਿਵੇਂ ਜਗਾਵਾਂ। ਉਹਨੇ ਕਿਹਾ ਵੀ ਚਲੋ ਮੈਂ ਖੜਾਕ ਕਰਦੀ ਆ ਤੇ ਖੜਾਕ ਦੇ ਨਾਲ ਜਾਗ ਪੂਗਾ, ਤੇ ਉਹਨੇ ਜਮਦਾਰ ਚੁੱਕ ਲਈ ਜਿਹੜੀ ਸਰਾਣੇ ਪਈ ਸੀ।
ਲੇਤਰੀਆ ਨੇ ਸੋ ਦੇਖਣ ਕਰੀ,
ਇਸ ਵਾਰ ਤੂੰ ਮਿਆਨ ਦੇ ਵਿੱਚੋਂ ਕੱਢ ਕੇ ਉਸ ਨੂੰ ਵੇਖਣ ਲੱਗੇ।
ਅਤ ਤੀਚਨ ਹੇਰੀ ਲੇ ਹਾਥ,
ਵੇਖੀ ਵੀ ਬੜੀ ਤਿੱਖੀ ਧਾਰ ਲੱਗੀ ਹੋਈ ਹੈ ਜਮ ਧਰ ਦੇ।
ਪਰ ਉਹ ਸੁਪਤ ਸਾਥੇ ਤਿਸ ਨਾਥ,
ਉਹਦੇ ਨਾਲ ਹੀ ਉਹਦਾ ਭਰਤਾ ਪਿਆ ਸੁੱਤਾ।
ਛੁੱਟੀ ਅਚਾਨਕ ਕਰਤੇ ਜਬੇ,
ਭਾਵਕ ਉਹਦੇ ਹੱਥੋਂ ਜਮ ਧਰ ਛੁੱਟ ਜਾਂਦੀ ਹੈ।
ਗਿਰੀ ਉਦਰ ਪਰ ਧਸ ਗਈ ਤਬੇ,
ਇੰਨੀ ਤਿੱਖੀ ਸੀ ਧਾਰ ਲੱਗੀ ਹੋਈ ਕਿ ਉਹਦੇ ਭਰਤੇ ਦੇ ਪੇਟ ਦੇ ਵਿੱਚ ਲੱਗਦੀ ਹੈ।
ਨ੍ਰਿਪ ਸੁੱਤ ਮ੍ਰਿਤਕ ਪਇਓ ਤਤਕਾਲ,
ਬਹੁਤੀ ਦੇਰ ਨੀ ਲੱਗਦੀ ਤੜਪਦਿਆਂ ਤੜਪਦਿਆਂ ਉਹਦਾ ਭਰਤਾ ਜਿਹੜਾ ਉੱਥੇ ਹੀ ਸ਼ਾਂਤ ਹੋ ਜਾਂਦਾ ਹੈ। ਰਾਜੇ ਦਾ ਪੁੱਤਰ,
ਚਿੰਤਾ ਤੁਰਤਰੀ ਹੈ ਹਿਰਦੇ ਵਿਸਾਲ,
ਹੁਣ ਅੱਜ ਪਹਿਲਾ ਦਿਨ ਤੇ ਪਹਿਲੇ ਦਿਨ ਹੀ ਭਰਤੇ ਦਾ ਕਤਲ ਹੋ ਗਿਆ, ਘਬਰਾ ਗਈ, ਬੜੀ ਘਬਰਾਈ ਹੋਈ ਹੈ ਉਹ, ਤੇ ਉਹ ਤਾਕੀ ਖੋਲ ਕੇ ਵਹਿੰਦੀ ਹੈ।
ਭਾਈ ਪ੍ਰਾਤ ਪਿਕ ਕੈ ਨ੍ਰਿਪ ਜਾਨਿਓ,
ਤੇ ਉਹਨੇ ਦੇਖਿਆ ਵੀ ਹੁਣ ਕਰਾਂ ਕੀ। ਉਧਰ ਅੰਮ੍ਰਿਤ ਵੇਲਾ ਹੋਇਆ ਤੇ ਉਹ ਸਾਧੂ ਮੰਦਰ ਖੋਲ ਕੇ ਉਹਦੇ ਵਿੱਚ ਵੜ ਗਿਆ ਤੇ ਉਹਨੇ ਕਿਹਾ ਵੀ ਚੱਲ ਹੁਣ ਇਹਦਾ ਨਾਂ ਲਾ ਲਾਂਗੇ ਵੀ ਇਹਨੇ ਮਾਰਿਆ। ਸਾਰੇ ਜਾਗ ਪਏ, ਰਾਜਾ ਜਾਗ ਪਿਆ, ਪਤਾ ਲੱਗਿਆ ਵੀ ਰਾਤ ਪੁੱਤਰ ਦਾ ਕਤਲ ਹੋ ਗਿਆ।
ਸਭਨ ਸਾਥ ਤਬ ਬਦੂ ਬਖਾਨਿਓ,
ਸਾਰਿਆਂ ਨੂੰ ਦੱਸ ਦਿੱਤਾ ਉਸਨੇ,
ਇਹ ਜੋ ਸਾਧ ਰੂਪ ਕਰ ਥਿਰਿਓ,
ਆ ਜਿਹਨੂੰ ਤੁਸੀਂ ਸਾਧ ਕਹਿੰਦੇ ਹੋ ਨਾ, ਸੰਤ ਕਹਿੰਦੇ ਹੋ,
ਆਏ ਇਹਾਂ ਪਤ ਕੋ ਹੱਥ ਕਰਿਓ,
ਇਹਨੇ ਮਾਰਿਆ ਤੁਹਾਡੇ ਪੁੱਤਰ ਨੂੰ। ਰਾਜਾ ਬੜਾ ਹੈਰਾਨ ਹੈ ਵੀ ਇਹ ਤਾਂ ਪਾਠ ਪੂਜਾ ਕਰਦਾ ਰਿਹਾ ਵਿਚਾਰਾ, ਵੀ ਮੇਰੇ ਘਰੇ ਪੁੱਤਰ ਹੋ ਜੇ, ਇਹਨੇ ਕਤਲ ਕਰਤਾ। ਪਰ ਹੁਣ ਨੂੰਹ ਕਹਿੰਦੀ ਹੈ, ਨੂੰਹ ਤਾਂ ਝੂਠ ਨੀ ਬੋਲਦੀ ਬਈ, ਨੂੰਹ ਤਾਂ ਨੀ ਝੂਠ ਬੋਲਦੀ, ਕਹਿੰਦੀ ਇਹਨੇ ਮਾਰਿਆ ਤੇਰੇ ਪੁੱਤਰ ਨੂੰ। ਨੂੰਹ ਨੇ ਦੱਸਦਾ ਰਾਜੇ ਨੂੰ,
ਸੁਨ ਪੂਪਤ ਰੋਦਤ ਬਿਰਲਾਪਤ,
ਲੌਤਾ ਪੁੱਤਰ ਹੈ ਚੜਾਈ ਕਰ ਗਿਆ ਤੇ ਰਾਜੇ ਦਾ ਤਾਂ ਬੁਰਾ ਹਾਲ ਹੋ ਗਿਆ।
ਗਹਿਓ ਸਾਧ ਕੋ ਬਹੁ ਸੰਤਾਪਤ,
ਰਾਜੇ ਨੂੰ ਪਕੜ ਕੇ ਕੈਦ ਖਾਨੇ ਦੇ ਵਿੱਚ ਪਾਤਾ, ਸਜ਼ਾ ਸ਼ੁਰੂ ਹੋ ਗਈ।
ਪੁੰਨ ਸਭ ਮਿਲ ਨਿਰਪਰੀ ਦੇ ਵਿਚਾਰਾ,
ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ,
ਇਸ ਮਾਰੇ ਸੁੱਤ ਜੀਏ ਨਾ ਹਮਾਰਾ,
ਵੀ ਜੇ ਆਪਾਂ ਇਹਨੂੰ ਸਾਧ ਨੂੰ ਕਤਲ ਕਰ ਦਈਏ ਤੇ ਮੇਰਾ ਪੁੱਤਰ ਕਿਹੜੇ ਜਿਉਂਦਾ ਹੋਜੂਗਾ, ਮੇਰਾ ਪੁੱਤਰ ਤਾਂ ਨੀ ਜਿਉਂਦਾ ਹੁੰਦਾ। ਜਿਹਨੂੰ ਆਪਾਂ ਮਾਰ ਦਿੰਦੇ ਹਾਂ ਮਾਰਨ ਨਾਲ ਕੋਈ ਲਾਭ ਨਹੀਂ ਹੈ, ਮੇਰਾ ਪੁੱਤਰ ਨਹੀਂ ਜਿਉਂਦਾ ਹੋਣ ਲੱਗਿਆ।
ਇੱਕ ਹੱਥ ਕੋ ਕਾਟ ਨਿਕਾਰਾ,
ਐ ਕਰੋ ਵੀ ਇਹਨੇ ਜਿਹੜੇ ਹੱਥ ਦੇ ਨਾਲ ਜਮ ਧਰ ਮਾਰੀ ਹੈ ਨਾ ਉਹ ਹੱਥ ਇਹਦਾ ਕੱਟ ਦਿਓ, ਤਾਂ ਕਿ ਇਹਨੂੰ ਜਿਉਂਦੇ ਜੀ ਪਤਾ ਲੱਗੇ ਵੀ ਮੈਂ ਇਹ ਹੱਥ ਨਾਲ ਜਮ ਧਰ ਮਾਰੀ ਤੇ ਉਹਦੀ ਸਜ਼ਾ ਭੁਗਤ ਰਿਹਾ। ਹੱਥ ਕੱਟ ਦਿਓ ਉਹਦਾ ਤੇ ਮਾਰੋ ਨਾ। ਕਹਿੰਦੇ ਵੀ ਠੀਕ ਹੈ, ਉਹਦਾ ਹੱਥ ਕੱਟਦਾ ਟੂੰਡਾ ਕਰਤਾ ਤੇ ਦੇਸ ਨਿਕਾਲਾ ਦੇਤਾ, ਸਾਧ ਨੂੰ ਕੱਢਤਾ ਬਾਹਰ।
ਚੱਲਿਓ ਸਾਧ ਲੈ ਕਸ਼ਟੇ ਉਦਾਰਾ,
ਹੁਣ ਦੁਖੀ ਹੈ ਉਹ ਕਿਉਂਕਿ ਇਹਨੇ ਮਾਰਿਆ ਕੋਈ ਨਹੀਂ ਹੈ, ਉਹਨੂੰ ਝੂਠੇ ਕਤਲ ਦੇ ਵਿੱਚ ਉਹਦੀ ਬਾਂਹ ਕੱਟੀ ਗਈ, ਸਾਧੂ ਦੁਖੀ ਹੈ ਹੁਣ।
ਚਿਤਵਤ ਪ੍ਰਭ ਕੇ ਘਰ ਹੈ ਨਿਆਈ,
ਹੁਣ ਉਹਦਾ ਮਨ ਜਾਂ ਜਿਹੜਾ ਉਲਟ ਹੋ ਗਿਆ, ਜਿਹੜਾ ਠਾਕਰਾਂ ਨੂੰ ਮੰਨਦਾ ਸੀ ਨਾ ਹੁਣ ਦੇ ਖਿਲਾਫ ਹੋ ਗਿਆ, ਕਹਿੰਦਾ ਵੀ ਮੈਂ ਨੀ ਹੁਣ ਤੈਨੂੰ ਮੰਨਦਾ ਕਿਉਂਕਿ ਤੇਰੇ ਘਰ ਦੇ ਵਿੱਚ ਇਨਸਾਫ ਹੀ ਨਹੀਂ ਹੈ, ਮੇਰੇ ਨਾਲ ਬੇਇਨਸਾਫੀ ਹੋਈ, ਤੇਰੇ ਠਾਕਰਾਂ ਦੀ ਮੈਂ ਪੂਜਾ ਕਰਦਾ ਨਹਾਉਂਦਾ ਭੋਗ ਲਵਾਉਂਦਾ, ਮੈਂ ਅਰਦਾਸਾਂ ਕਰਦਾ ਲਿਆ ਇਹਦੇ ਵਾਸਤੇ ਤੇ ਉਹਦਾ ਹੀ ਕਤਲ ਮੇਰੇ ਨਾਮ ਮੜਤਾ, ਵਿਸ਼ਵਾਸ ਉੱਠ ਗਿਆ। ਕਹਿੰਦਾ ਨਹੀਂ ਇਨਸਾਫ ਰੱਬ ਦੇ ਘਰ ਚ,
ਮੈਂ ਅੱਗ ਮੈਂ ਕੀਏ ਮਿਲੀ ਸਜਾਏ,
ਪਾਪ ਕੀਤਾ ਹੀ ਨਹੀਂ ਤੇ ਸਜ਼ਾ ਮੈਨੂੰ ਮਿਲ ਗਈ।
ਮੋਏ ਸਾਥ ਅਨਿਆਏ ਕੀਓ ਹਰ,
ਨਾਲ ਤੈ ਇਹ ਬੇਇਨਸਾਫੀ ਕਰੀ ਹੈ।
ਇਮ ਵਿਚਾਰ ਚਿੰਤਾ ਬੜ ਉਰ ਤਰ,
ਚਿੰਤਾ ਦੇ ਵਿੱਚ ਹੈ ਸਾਧ ਜਦੋਂ ਕੱਟਿਆ ਹੋਇਆ ਹੱਥ ਲਈ ਫਿਰਦਾ।
ਸੁਣਿਓ ਬਸੇ ਦਿਜ ਕਾਂਸ਼ੀ ਮਾਏ,
ਜਿਹੜਾ ਬੰਦਾ ਰੱਬ ਨੂੰ ਮੰਨਣ ਵਾਲਾ ਸੀ ਤੇ ਅੱਜ ਉਹ ਰੱਬ ਤੋਂ ਮੁਨਕਰ ਹੋ ਗਿਆ। ਤੇ ਸਾਰਿਆਂ ਨੇ ਕਿਹਾ ਵੀ ਦੇਖੋ ਨਾ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਹੈ, ਪਰ ਇਹ ਨਾ ਕਹਿ ਵੀ ਰੱਬ ਦੇ ਘਰੇ ਇਨਸਾਫ ਨਹੀਂ ਹੈ, ਤੇਰਾ ਘਰ ਸਦਾ ਸਦਾ ਹੈ ਨਿਆਂ, ਰੱਬ ਦੇ ਘਰ ਚ ਨਿਆਂ ਹੈ, ਇਹ ਗੱਲ ਨਾ ਕਹਿ ਮੰਨ ਨਾ ਮੰਨ। ਉਹ ਕਹਿੰਦਾ ਵੀ ਹੁਣ ਮੈਂ ਤਾਂ ਕਹਾਂਗਾ ਨਾ, ਮੈਂ ਮੇਰੇ ਨਾਲ ਤਾਂ ਨਿਆਂ ਹੋਏ ਮੈਂ ਤਾਂ ਕਹਾਂਗਾ। ਕਹਿੰਦੇ ਵੀ ਐਂ ਨੀ ਹੋਇਆ ਕਰਦਾ, ਕਹਿੰਦੇ ਫਿਰ ਐਂ ਕਰ ਜੇ ਤੂੰ ਆਪਣੇ ਸ਼ੰਕੇ ਦੀ ਨਿਵਿਰਤੀ ਕਰਨੀ ਹੈ ਨਾ। ਕਾਸ਼ੀ ਦੇ ਵਿੱਚ ਇੱਕ ਪੰਡਿਤ ਹੈ, ਉਹ ਵਾਹਵਾ ਜਾਣਦਾ ਅਗਲੇ ਪਿਛਲੇ ਕਰਮਾਂ ਦਾ ਹਿਸਾਬ ਤੇ ਤੈਨੂੰ ਦੱਸ ਦੂਗਾ, ਉਹਦੇ ਕੋਲ ਚੱਲਿਆ ਜਾ ਤੇਰੇ ਮਨ ਨੂੰ ਸ਼ਾਂਤੀ ਮਿਲ ਜੂ। ਇਹ ਸੁਣ ਕੇ ਹੁਣ ਇਹ ਸਾਧੂ ਹੱਥ ਕੱਟਿਆ ਹੋਇਆ,
ਪ੍ਰਿਥਮ ਜਨਮ ਕੀ ਸੁਧ ਕੋ ਪ੍ਰਾਹੇ,
ਦੱਸਦਾ ਪਹਿਲੇ ਕਰਮਾਂ ਦਾ ਹਿਸਾਬ ਕਿਤਾਬ,
ਕਰਮ ਵਿਆਪਕ ਸੋ ਗ੍ਰੰਥ ਵਿਚਾਰੇ,
ਉਹਨੇ ਵਾਹਵਾ ਗ੍ਰੰਥ ਜਿਹੜੇ ਨੇ ਨਾ ਉਹ ਪੜ੍ਹੇ ਹੋਏ ਨੇ, ਜੋਤਿਸ ਵਿਦਿਆ ਦੇ ਸਮੁੰਦਰੀਕ ਗ੍ਰੰਥ ਵਿਦਿਆ, ਉਹ ਜਾਣਦਾ ਹਿਸਾਬ ਕਿਤਾਬ, ਬੜਾ ਨਾਮ ਹੈ ਉਸ ਦਾ।
ਦੁੱਖ ਸੁੱਖ ਕੋ ਸਭ ਹੋਤੇ ਉਚਾਰੇ,
ਦੱਸ ਦਿੰਦਾ ਵੀ ਕਿਹੜੇ ਕਰਮ ਦਾ ਦੁੱਖ ਹੈ ਤੇ ਕਿਹੜੇ ਕਰਮ ਦਾ ਸੁੱਖ ਹੈ।
ਗਇਓ ਸਾਧ ਬੂਜਤ ਕਰ ਨਾਮ,
ਚਲੋ ਦੁਖੀ ਸੀ ਵੀ ਪੁੱਛ ਲੈਨੇ ਮਨ ਨੂੰ ਸ਼ਾਂਤੀ ਮਿਲ ਜੇ। ਪਹਿਲਾਂ ਕਾਸ਼ੀ ਚ ਪਹੁੰਚਿਆ, ਉਥੇ ਪੰਡਿਤ ਜੀ ਦਾ ਨਾਮ ਪੁੱਛਦਾ ਫਿਰਦਾ,
ਦਿਜ ਨਹੁਤੀ ਬੈਠੀ ਤਿਸ ਬਾਮ,
ਚਲੋ ਘਰੇ ਪਹੁੰਚ ਗਿਆ, ਪੰਡਿਤ ਜੀ ਹੈ ਨਹੀਂ ਸੀ ਘਰੇ, ਘਰ ਵਾਲੀ ਸੀ ਉਸ ਦੀ।
ਪੂਛਿਤ ਪਇਓ ਵਿਪਰ ਕਿਤ ਗਏਓ,
ਉਹਨੇ ਜਾ ਕੇ ਪੁੱਛ ਲਿਆ ਵੀ ਪੰਡਿਤ ਜੀ ਕਿੱਥੇ ਗਏ ਹੋਏ ਨੇ।
ਸੁਨ ਤ੍ਰਿਆ ਰਿਦੇ ਰੋਸ ਬੋ ਕਯੋ,
ਸਾਰੀ ਗਰਮੀਆਂ ਦਾ ਮਹੀਨਾ ਰੋਟੀ ਪਕਾ ਰਹੀ ਸੀ, ਅੱਗ ਬਲਦੀ ਨਹੀਂ ਸੀ ਹੈ, ਅੱਕੀ ਬੈਠੀ ਸੀ। ਉਹ ਕਹਿੰਦੀ ਕਿਹੜਾ ਪੰਡਿਤ, ਕਿਹਨੇ ਭੇਜਤਾ ਤੈਨੂੰ, ਅੱਗੇ ਤੋਂ ਪੈ ਗਈ ਉਹ ਕਸੂਤੀ ਉਸ
ਨੂੰ, ਪਤ ਕੋ ਗਾਰੇ ਉਚਾਰੀ,
ਕਹਿੰਦੀ ਇਹਨੂੰ ਪਤਾ ਨੀ ਕਾਹਦਾ ਪੰਡਿਤ ਹੈ, ਕਿਉਂ ਲੋਕ ਇਹਨੂੰ ਪੰਡਿਤ ਕਹਿੰਦੇ ਹੈ। ਨਾਲ ਫਿਰ ਉਹਨੇ ਆਪਣੇ ਹੀ ਘਰ ਵਾਲੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਅੰਗਾ ਜਿੱਥੇ ਆਖੋ ਸਤਨਾਮ
ਸ੍ਰੀ ਵਾਹ।
ਹੁਣ ਘਰ ਦੀ ਕੱਢਦੀ ਗਾਲਾਂ, ਇਹ ਲੋਕੀ ਕਹਿੰਦੇ ਪੰਡਿਤ ਜੀ, ਹੁਣ ਪੰਡਿਤ ਜੀ ਲੋਕਾਂ ਦਾ ਨਾ, ਉਹਨੂੰ ਘਰ ਵਾਲੀ ਦਾ ਥੋੜੀ ਹੈ, ਕੋਈ ਕੁਝ ਹੋਵੇ ਉਹ ਘਰ ਵਾਲੀ ਦਾ ਕੁਝ ਨਹੀਂ ਹੁੰਦਾ, ਘਰ ਵਾਲੀ ਨੇ ਤੇ ਉਹ ਉਹੀ ਕੰਮ ਲੈਣਾ, ਉਦੋਂ ਵੀ ਸਮਾਨ ਲਿਆ ਚੱਕ ਕੇ ਭਾਈ ਜ਼ਿੰਮੇਵਾਰੀਆਂ ਨਿਭਾ। ਡੀਸੀ ਹੋਵੇ, ਸੀਐਮ ਹੋਵੇ, ਪੀਐਮ ਹੋਵੇ, ਚੱਲ ਪੀਐਮ ਦੇ ਤਾਂ ਹੁਣ ਘਰ ਵਾਲੀ ਹੈ ਹੀ ਨਹੀਂ, ਹੁਣ ਤਾਂ ਹੈ ਨਹੀਂ ਪੁੱਛਣ ਵਾਲਾ ਕੋਈ, ਪਰ ਘਰ ਵਾਲੀ ਨੇ ਕਹਿਣੇ ਜ਼ਿੰਮੇਵਾਰੀਆਂ ਨਿਭਾਓ, ਬੁਝ ਹੋਵੇ। ਹੁਣ ਡੀਸੀ ਕਹੇ ਜੀ ਮੈਂ ਡੀਸੀ ਲੱਗਿਆ, ਘਰ ਵਾਲੀ ਦੇ ਥੋੜੀ ਡੀਸੀ ਲੱਗਿਆ ਵੇ, ਡੀਸੀ ਉਹ ਡਿਸਟ੍ਰਿਕਟ ਦਾ ਹੋ ਸਕਦਾ, ਘਰ ਵਾਲੀ ਦਾ ਡੀਸੀ ਨਹੀਂ ਹੈ, ਉਹਦਾ ਤਾਂ ਹਸਬੈਂਡ ਹੈ ਤੇ ਉਹਨੇ ਤਾਂ ਆਪਣਾ ਹੀ ਕੰਮ ਕਰਾਉਣਾ। ਵੀ ਇਹ ਕੰਮ ਕਰੋ ਜੀ, ਗੱਜ ਕੇ ਆਖੋ ਸਤਨਾਮ ਹੈ ਸ਼੍ਰੀ ਵਾਹਿਗੁਰੂ। ਕਈ ਲੋਕਾਂ ਨੇ ਭੁਲੇਖਿਆ ਵੀ ਅਸੀਂ ਬਾਹਰ ਰਹੇ ਹਾਂ ਤੇ ਅਸੀਂ ਘਰੇ ਵੀ ਬਣ ਜੇ, ਨਾ ਘਰ ਵਿੱਚ ਕੋਈ ਕੁਝ ਵੀ ਨਹੀਂ ਹੈ, ਕੋਈ ਕੁਝ ਕਹੀ ਜਾਵੇ, ਇਹ ਤਾਂ ਇੱਕ ਪਰਦਾ ਹੀ ਬਣਿਆ ਹੋਇਆ, ਬਾਹਰ ਘਰੇ ਕੋਈ ਕੁਝ ਨਹੀਂ ਹੁੰਦਾ ਹੈ। ਉਹ ਪੰਡਿਤ ਜੀ ਲੋਕਾਂ ਦੇ ਨੇ, ਘਰ ਵਾਲੀ ਦਾ ਪੰਡਿਤ ਥੋੜੀ ਹੈ, ਉਹਦਾ ਤਾਂ ਘਰ ਵਾਲਾ ਨਹੀਂ ਸੌਦਾ ਸਮੇਂ ਤੇ ਲਿਆ ਕੇ ਦਿੰਦਾ ਤਾਂ ਗਾਲਾਂ ਕੱਢੂਗੀ ਬਈ, ਉਹਨੇ ਕੱਢੀਆਂ ਗਾਲਾਂ ਅੱਗੋਂ ਘਰ ਵਾਲੇ ਨੂੰ ਵੀ ਪਤਾ ਨੀ ਕਿੱਥੇ, ਹੁਣ ਮੈਨੂੰ ਕੀ ਪਤਾ ਮੈਂ ਤੈਨੂੰ ਕਿੱਥੇ ਦੱਸਾਂ, ਉਹ ਕਿਹੜੇ ਸਵੇਰ ਤੋਂ ਨਿਕਲ ਕੇ ਸ਼ਾਮ ਨੂੰ ਵੜਦਾ, ਉਹਦਾ ਪਤਾ ਹੀ ਨੀ, ਮੈਨੂੰ ਨੀ ਪਤਾ, ਮੈਂ ਤੈਨੂੰ ਕੀ ਦੱਸਾਂ। ਚਲੋ ਜੀ, ਲੱਗ ਗਈ ਘਰ ਵਾਲੇ ਨੂੰ ਗਾਲਾਂ ਕੱਢਣ।
ਨਿਠੁਰ ਸਾਧ ਕੋ ਕਹਿ ਕਲਹਾਰੀ,
ਨਾਲੇ ਉਹਨੇ ਸਾਧ ਨੂੰ ਫਿਰ ਮਾਂਜਤਾ ਵੀ ਤੂੰ ਕਿੱਥੋਂ ਆਇਆ, ਤੈਨੂੰ ਕਿਹਨੇ ਭੇਜਿਆ ਉਰੇ। ਜਦੋਂ ਉਹਨੂੰ ਵੀ ਕਸੂਤਾ ਲੱਗੀ ਬੋਲਣ,
ਬਿਸਮਤ ਰਿਓ ਕਹਾਂ ਦਿਜ ਨਾਰ,
ਕਹਿਣ ਲੱਗੇ ਜਦੋਂ ਘਰ ਵਾਲੀ ਨੇ ਸੁਣਾਈਆਂ ਨਾ ਖਰੀਆਂ ਖਰੀਆਂ, ਨਾਲੇ ਪੰਡਿਤ ਦਾ ਨਾਂ ਲੈ ਕੇ ਨਾਲੇ ਸਾਧ ਨੂੰ, ਉਹਨੂੰ ਆਪਣੇ ਵਾਲਾ ਦੁੱਖ ਭੁੱਲ ਗਿਆ ਵਿਚਾਰੇ ਨੂੰ, ਹੁਣ ਪੰਡਿਤ ਵਾਲਾ ਦੁੱਖ ਸ਼ੁਰੂ ਹੋ ਗਿਆ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਵਿਚਾਰਾ ਮੇਰੇ ਨਾਲੋਂ ਵੀ ਜ਼ਿਆਦਾ ਦੁਖੀ ਹੋਣਾ। ਹੁਣ ਧਿਆਨ ਇੱਧਰ ਆ ਗਿਆ, ਸੁਣ ਕੇ ਘਰ ਵਾਲੀ ਦੀਆਂ ਗੱਲਾਂ,
ਸੋ ਪੰਡਿਤ ਮੈਂ ਸੁਣਿਓ ਉਦਾਰ,
ਲੋਕੀ ਤਾਂ ਉੱਥੇ ਤੱਕ ਰੌਲਾ ਪਾਉਂਦੇ ਆ ਵੀ ਕਾਸ਼ੀ ਦੇ ਵਿੱਚ ਪੰਡਿਤ ਰਹਿੰਦਾ, ਪਿਛਲੇ ਜਨਮ ਦਾ ਹਿਸਾਬ ਕਿਤਾਬ ਦੱਸਦਾ, ਬੜੇ ਗ੍ਰੰਥ ਪੜ੍ਹੇ ਹੋਏ ਨੇ, ਪਰ ਇਹ ਕੋਈ ਸਲੋਕ ਦਾ ਅਸਰ ਘਰ ਵਾਲੀ ਦੇ ਤਾਂ ਹੋਇਆ ਨਹੀਂ ਹੈ, ਇਹ ਤਾਂ ਉਸ ਤਰ੍ਹਾਂ ਹੀ ਤੁਰੀ ਪਿੱਛੇ ਫਿਰਦੀ ਹੈ ਵਿਚਾਰੀ। ਫਿਕਰ ਲੱਗ ਗਿਆ ਉਹਨੂੰ ਵੀ ਇਹ ਵਿਚਾਰਾ ਮੇਰੇ ਨਾਲ ਵੀ ਔਖਾ ਜਾਪਦਾ।
ਥਿਰੇ ਉਹ ਦੁਆਰ ਬਾਹਰ ਦਿਜੇ ਆਇਓ,
ਕੋਈ ਜਲ ਪਾਣੀ ਨੀ ਪੁੱਛਿਆ ਗੁਰਮੁਖੋ, ਖੜਾ ਖੜਾ ਪਿੱਛੇ ਮੁੜਤਾ ਗਾਲਾਂ ਕੱਢ ਕੇ, ਉਹਨੇ ਕਿਹਾ ਹੁਣ ਏਡੀ ਦੂਰ ਆਇਆ, ਚਲੋ ਜਦੋਂ ਵੀ ਆਇਆ ਮਿਲ ਕੇ ਚੱਲਾਂਗੇ। ਉਹ ਹੁਣ ਸਾਧ ਜਿਹੜਾ ਨਾ, ਉਹ ਘਰੇ ਤਾਂ ਬੈਠਣ ਨੂੰ ਕਿਸੇ ਨੇ ਕਿਹਾ ਨੀ, ਬਾਹਰ ਆ ਕੇ ਦਰਵਾਜੇ ਤੇ ਬੈਠ ਜਾਂਦਾ।
ਸਭ ਆਪਣੋ ਪਰ ਸੰਗ ਸੁਣਾਇਓ,
ਇਹਨਾਂ ਨੂੰ ਪੰਡਿਤ ਜੀ ਆਏ ਤੇ ਪੰਡਿਤ ਜੀ ਨੂੰ ਬਾਹਰ ਹੀ ਰੋਕ ਲਿਆ ਵੀ ਅੰਦਰ ਨਾ ਜਾਈ, ਅੰਦਰ ਤਾਂ ਕੰਮ ਕਸੂਤਾ ਹੀ ਹੈ, ਵੀ ਆਪਾਂ ਬਾਹਰ ਹੀ ਗੱਲ ਕਰ ਲੈਂਦੇ ਹਾਂ ਬਹਿ ਕੇ। ਉਹਨੇ ਕਿਹਾ ਵੀ ਕੋਈ ਗੱਲ ਨੀ, ਆ ਜਾ ਅੰਦਰ ਬਹਿ ਜਾ, ਤੂੰ ਕੰਮ ਦੱਸ ਕੀ ਹੈ। ਸਾਧ ਲੱਗਿਆ ਦੱਸਣ ਆਪਣੀ ਕਹਾਣੀ।
ਫੇਰ ਕਈ ਤਿਸ ਤ੍ਰਿਆ ਕੀ ਬਾਤ,
ਉਹ ਕਹਿੰਦਾ ਵਾ ਆਪਣੇ ਵਾਲੀ ਬਾਅਦ ਚ ਦੱਸੂ, ਪਹਿਲਾਂ ਆਪਣੀ ਘਰ ਵਾਲੀ ਦੀ ਦੱਸ, ਇਹਦੇ ਕਰਮਾਂ ਬਾਰੇ ਨੀ ਤੈਨੂੰ ਪਤਾ ਲੱਗਿਆ, ਐਵੇਂ ਵਿਆਹ ਵਿਆਹ ਲਿਆ ਇਹਦੇ ਨਾਲ, ਦੇਖਿਆ ਨੀ ਟੇਵਾ ਚੰਗੀ ਤਰ੍ਹਾਂ। ਉਹ ਕਹਿੰਦਾ ਇਹ ਵੀ ਦੱਸ ਦਾਂਗਾ, ਪਹਿਲਾਂ ਤੂੰ ਆਪਣੀ ਦੱਸ। ਕਹਿੰਦਾ ਨਾ ਪਹਿਲਾਂ ਆਪਣੀ ਦੱਸ। ਕਹਿੰਦਾ ਇਹ ਵੀ ਦੱਸ ਦਾਂਗਾ। ਹੁਣ ਸਾਧ ਨੇ ਆਪਣੀ ਕਹਾਣੀ ਦੱਸੀ ਤੇ ਪੰਡਿਤ ਜੀ ਨੇ ਆਪਣੀ ਕਹਾਣੀ ਦੱਸੀ ਹੈ, ਉਹ ਤੋਂ ਅਗਲਾ ਪ੍ਰਕਰਣ ਆਪਾਂ ਅਗਲੀ ਕਥਾ ਵਿੱਚ ਸਰਵਣ ਕਰਾਂਗੇ।